ਸਰੂਪ ਭਗਤ ਕਬੀਰ ਜੀਓ ਕੇ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਕਬੀਰ ਮੇਰੀ ਸਿਮਰਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਗੁਰੂ ਗ੍ਰੰਥ ਸਾਹਿਬ ਜੀ ਸੰਸਕ੍ਰਿਤ ਦੇ ਅੰਦਰ ਹਰੀ ਲਾਲ ਕ੍ਰਿਸ਼ਨ ਲਾਲ ਦੇ ਤਾਈ ਮੋਹ ਮੇਟ ਕੇ ਬ੍ਰਹਮ ਗਿਆਨ ਦਾ ਉਪਦੇਸ਼ ਬਖਸ਼ਿਆ ਨਾਸਾ ਵਿੱਚ ਬੇਲਾ ਦੇ ਹੱਥ ਮਟਾ ਕਰਕੇ ਸਤਸੰਗ ਦੁਆਰਾ ਵਾਹਿਗੁਰੂ ਦੀ ਪ੍ਰਾਪਤੀ ਦਾ ਉਚਾਰਨ ਕੀਤਾ ਸੁਣਿਆ ਦੇ ਅੰਦਰ ਸੱਚੇ ਪਾਤਸ਼ਾਹ ਜੀ ਨੇ ਤਿਆਗਣੇ ਯੋਗ ਜਿਹੜੇ ਪਦਾਰਥ ਹਨ ਉਹਨਾਂ ਦਾ ਉਪਦੇਸ਼ ਬਖਸ਼ਿਆ ਤੇ ਧਾਰਨੇ ਯੋਗ ਗੁਰਮਤ ਦੁਆਰਾ ਪਰਮਾਰਥ ਦੀ ਪ੍ਰਾਪਤੀ ਵਾਲਾ ਅੰਮ੍ਰਿਤ ਨਾਮ ਦੱਸਿਆ ਸਤਸੰਗਤ ਰੂਪੀ ਤੀਰਥ ਇਸ਼ਨਾਨ ਕਰਨੇ ਕਰਕੇ ਸਾਰੇ ਪਾਪਾਂ ਨੂੰ ਨਿਵਰਤੀ ਕਹੀ ਜਿਹੜੇ ਸਾਧ ਸੰਗਤ ਦੀ ਅੱਖਾਂ ਦਾ ਦਰਸ਼ਨ ਨਹੀਂ ਕਰਦੀਆਂ ਉਹ ਅੱਖਾਂ ਬਟਾ ਦੇਣ ਯੋਗ ਹੈ ਜਿਹੜੇ ਕੰਨ ਗੁਰੂ ਸਾਹਿਬ ਦੇ ਸ਼ਬਦ ਨੂੰ ਨਹੀਂ ਸੁਣਦੇ ਉਹ ਛਿੱਕਾ ਪਾ ਕੇ ਬੰਦ ਕਰਨ ਦੇਣ ਯੋਗ ਹਨ ਜਿਹੜੀ ਰਸਮਾ ਮਹਾਰਾਜ ਦੇ ਬਜਾਸ ਨੂੰ ਨਹੀਂ ਗਾਉਂਦੀ ਉਹ ਤੁਲਤਲ ਕਰਕੇ ਕੱਟੀ ਜਾਂਦੀ ਹੈ ਕਿਉਂ ਗੋਬਿੰਦ ਰਾਜ ਜਦੋਂ ਭੁੱਲ ਜਾਂਦਾ ਹੈ ਦਿਨ ਦਿਨ ਘਾਟਾ ਹੀ ਘਾਟਾ ਹੁੰਦਾ ਸਾਧ ਸੰਗਤ ਜੀ ਇਸ ਪ੍ਰਕਾਰ ਦੇ ਪ੍ਰਕਰਨ ਵਿੱਚ ਮਹਾਰਾਜ ਨੂੰ ਖੁੱਲ੍ਹੇ ਬਾਣੀ ਦਾ ਉਪਦੇਸ਼ ਬਖਸ਼ਿਆ ਫਿਰ ਚਾਹੋ ਬੋਲੇ ਚਾਹੋ ਭਗਤਾਂ ਦਾ ਬੋਲਣਾ ਕੰਮਣ ਤੇ ਮੂਸਣ ਦਾ ਜਮਾਲ ਤੇ ਪਤੰਗ ਦਾ ਜਿਵੇਂ ਪ੍ਰੇਮ ਸੀ ਉਹ ਮਹਾਰਾਜ ਸਾਹਿਬ ਜੀ ਨੇ ਗਿਆਰਾਂ ਪੌੜੀਆਂ ਵਿੱਚ ਜਾਂ ਬੋਲੇ ਬਾਣੀ ਲੱਗ ਕੇ ਉਚਾਰਨ ਕੀਤਾ ਹੁਣ ਮਹਾਰਾਜ ਸਾਹਿਬ ਕਬੀਰ ਜੀ ਦੇ ਸਲੋਕ ਉਚਾਰਨ ਕਰ ਰਹੇ ਹਨ ਸਲੋਕ ਵੱਖੋ ਵੱਖਰੇ ਹੋਣਗੇ ਪ੍ਰਕਰਨਾਂ ਵਾਲੇ ਸਾਹਿਬ ਕਬੀਰ ਭਗਤ ਜੀ ਨੇ ਜਿਨ੍ਹਾਂ ਦੇ ਸਲੋਕ 243 ਤਕਰੀਬਨ ਸਲੋਕ ਹਨ ਇਹਨਾਂ ਵਿੱਚ ਪਰਮ ਪਵਿੱਤਰ ਉਪਦੇਸ਼ ਬਖਸ਼ਦੇ ਹਨ ਇੱਕ ਵੈਗੁਰੂ ਪਰਮੇਸ਼ਵਰ ਹੈ ਓਮਕਾਰ ਸਾਰਿਆਂ ਦਾ ਪ੍ਰਕਾਸ਼ਕ ਹੈ ਸਤਿਗੁਰਾਂ ਦੀ ਕਿਰਪਾ ਕਰਕੇ ਪ੍ਰਾਪਤ ਹੁੰਦਾ ਹੈ ਆਪ ਜੀ ਦੇ ਪਾਸ ਕਿਸੇ ਬ੍ਰਾਹਮਣ ਨੇ ਆ ਕੇ ਕਿਹਾ ਹੈ ਕਬੀਰ ਜੇ ਤੂੰ ਭਜਨ ਕਰਨਾ ਚਾਹੁੰਦਾ ਤਾਂ ਮੇਰੇ ਪਾਸੋਂ ਮਾਲਾ ਲੈ ਲੈ ਇਹਨਾਂ ਲੋਕਾਂ ਦਾ ਇਹ ਸੁਭਾਅ ਹੁੰਦਾ ਜਿਹੜੇ ਮਾਲਾ ਲੈਂਦੇ ਹੈ ਉਹ ਆਪ ਨੂੰ ਗੁਰੂ ਮੰਨ ਲੈਂਦੇ ਹੈ ਤੇ ਜਿਹੜਾ ਮਾਲਾ ਲੈਂਦਾ ਉਹਨੂੰ ਚੇਲਾ ਮੰਨ ਲੈਂਦੇ ਹੈ ਕਈਆਂ ਦੇ ਕੰਨਾਂ ਵਾਸਤੇ ਗੁਰੂ ਵੀ ਕਰਨ ਵਾਲੇ ਮੈਂ ਤੇ ਤੂੰ ਮੇਰਾ ਚੇਲਾ ਤੇ ਮੈਂ ਤੇਰਾ ਗੁਰੂ ਕਰਨ ਵਾਲੇ ਵੀ ਉਹੀ ਕਰਦੇ ਹੈ ਮੈਂ 500 ਨੂੰ ਮੰਤਰ ਦਿੱਤਾ ਹੈ ਮੈਂ ਇਹਨਾਂ ਨੂੰ ਮੰਤਰ ਦਾ ਸੁਭਾਅ ਹੁੰਦਾ ਮਹਾਰਾਜ ਜੀ ਨੂੰ ਦੇਣੀ ਉਹਨੂੰ ਆਪਦਾ ਚੇਲਾ ਸਮਝਣਾ ਕਬੀਰ ਨੂੰ ਕਹਿੰਦੇ ਕਬੀਰ ਜੇ ਮੇਰੇ ਘਰ ਪਾਸੋਂ ਮਾਲਾ ਲੈਣ ਬ੍ਰਾਹਮਣ ਕਹਿੰਦਾ ਤਾਂ ਤੇਰਾ ਭਜਨ ਕੀਤਾ ਸਫਲਾ ਹੋਵੇਗਾ ਇਹ ਸੁਭਾਅ ਹੈ ਦੁਨੀਆਂ ਦੇ ਅੰਦਰ ਚੇਲਾ ਬਣਾਉਣ ਦੇ ਤਰੀਕੇ ਦਾ ਸੋ ਸਾਹਿਬ ਕਬੀਰ ਜੀ ਉੱਤਰ ਉਸ ਨੂੰ ਦਿੰਦੇ ਹਨ ਕਬੀਰ ਮੇਰੀ ਸਿਮਰਨੀ ਸਾਹਿਬ ਕਬੀਰ ਜੀ ਕਹਿੰਦੇ ਹੇ ਭਾਈ ਤੂੰ ਮੈਨੂੰ ਇਹ ਸਿਮਰਨੀ ਕੀ ਦਿੰਦਾ ਸੁਮਤ ਦੀ ਜਾਂ ਉਹਨੂੰ ਦੀ
ਰਤਨਾ ਉੱਪਰ ਰਾਮ
ਸਿਮਰਨੀ ਜਿਹੜਾ ਰਤਨਾ ਦੇ ਉੱਪਰ ਰਾਮ ਬਸਿਆ ਹੋਇਆ ਹੈ ਰਤਨਾ ਤੋਂ ਉੱਪਰ ਹੋ ਗਿਆ ਰਾਮ ਦਾ ਸਿਮਰਨ ਕਰਕੇ ਰਸਾਂ ਕਸਾਂ ਦੇ ਰਸਾਂ ਦੇ ਰਸਨਾ ਦੇ ਰਸਕਾ ਸੀ ਉਹਨਾਂ ਤੋਂ ਪ੍ਰਾਣ ਹੋ ਗਿਆ ਮਨ ਤੇ ਰਸਨਾ ਦੇ ਉੱਪਰ ਪ੍ਰਭ ਜੀ ਵਸੇ ਸਾਧ ਕੀ ਰਸਨਾ ਸਾਧਾਂ ਦੀ ਰਸਨਾ ਤੇ ਹਰ ਵਾਹਿਗੁਰੂ ਮਹਾਰਾਜ ਸਰਵਗ ਵਸਦਾ ਹੈ ਇਹ ਸਾਧੂ ਰਸਨਾ ਤੋਂ ਕਦੇ ਭੁੱਲਦਾ ਨਹੀਂ ਜਿਹੜਾ ਰਸਨਾ ਦੇ ਉੱਪਰ ਪਰਮੇਸ਼ਰ ਰਾਮ ਦਾ ਨਾਮ ਵਸਿਆ ਹੈ ਕਬੀਰ ਕਹਿੰਦਾ ਮੈਂ ਤਾਂ ਇਹੋ ਹੀ ਸਿਮਰਨੀ ਸਮਝਦਾ ਨਾ ਮੈਨੂੰ ਤੁਲਸੀ ਦੀ ਮਾਲਾ ਦੀ ਲੋੜ ਹੈ ਨਾ ਮੈਨੂੰ ਵਿਸਾਖੀ ਦੀ ਮਾਲਾ ਦੀ ਲੋੜ ਹੈ ਨਾ ਉਹਨਾਂ ਦੀ ਨਾ ਲੋਹੇ ਦੀ ਮਾਲਾ ਦੀ ਲੋੜ ਨੀ ਮੈਨੂੰ ਹੈ
ਆਦ ਜੁਗਾਦੀ ਸਗਲ ਭਗਤ
ਕਹਿਣ ਲੱਗੇ ਤੁਸੀਂ ਇਕੱਲੇ ਹੀ ਰਸਨਾ ਤੇ ਨਾਮ ਜਪਣ ਨੂੰ ਸਿਮਰ ਨਹੀਂ ਸਮਝਦੇ ਹੋ ਕਹਿੰਦੇ ਨਹੀਂ ਨਹੀਂ ਆਦ ਵਿੱਚ ਜਿਹੜੇ ਭਗਤ ਹੋਏ ਹੈ ਆਦ ਵਿੱਚ ਭਗਤ ਬ੍ਰਹਮਾ ਜੀ ਨੂੰ ਭਗਤੀ ਕੀਤੀ ਹੈ 10 ਲੱਖ ਵਾਰਾ ਪਰਮੇਸ਼ਰ ਦਾ ਸਿਮਰਨ ਕੀਤਾ ਹੈ ਫਿਰ ਜਗ ਦਰਸ਼ਨ ਦੀ ਸਮਰੱਥਾ ਹੋਈ ਹੈ ਇਸੇ ਪ੍ਰਕਾਰ ਆਦ ਵਿੱਚ ਪ੍ਰਹਿਲਾਦ ਭਗਤ ਵੀ ਹੋਏ ਹਨ ਸਤਯੁਗ ਦੇ ਵਿੱਚ ਆਦ ਵਿੱਚ ਧਰੂ ਭਗਤ ਵੀ ਹੋਏ ਹਨ ਸਤਯੁਗ ਵਿੱਚ ਇਸੇ ਪ੍ਰਕਾਰ ਆਦਿ ਭਗਤ ਮੰਨੇ ਗਏ ਹਨ ਤੇ ਯੁਗਾਂ ਆਦਿਕਾਂ ਵਿੱਚ ਜਿਸ ਪ੍ਰਕਾਰ ਸਾਧ ਸੰਗਤ ਜੀ ਬਲ ਰਾਜਾ ਨੇ ਭਗਤੀ ਕੀਤੀ ਭਗਵਾਨ ਨੂੰ ਪਹਿਲੇ ਦਾਲ ਬਣਾ ਲਿਆ ਸਤਯੁਗ ਦੇ ਵਿੱਚ ਬਲਸ਼ਾ ਆਦ ਚਲਾਏ ਉਧਰ ਇਸ ਪ੍ਰਕਾਰ ਭਗਵਾਨ ਨੂੰ ਪਹਿਲੇ ਦਾਲ ਬਣ ਕੇ ਬਲ ਰਾਜੇ ਦੇ ਦੂਸਰੇ ਅੱਗੇ ਖੜਨਾ ਪਿਆ ਇਹ ਬਲ ਰਾਜੇ ਦੀ ਭਗਤੀ ਸੀ ਅਤੇ ਇਸੇ ਪ੍ਰਕਾਰ ਸਾਧ ਸੰਗਤ ਜੀ ਭਵਿੱਖਣ ਨੇ ਸ੍ਰੀ ਰਾਮ ਚੰਦਰ ਜੀ ਨੂੰ ਵਸ ਕਰ ਲਿਆ ਪਰ ਪ੍ਰੇਮ ਨੂੰ ਵੇਖ ਕੇ ਸ੍ਰੀ ਰਾਮ ਚੰਦਰ ਜੀ ਕਿਹਾ ਬਹੁ ਲੰਕੇਸ਼ ਫਿਰ ਲੰਕਾ ਦੇ ਪਤੀ ਆ ਕੇ ਵੈਸ ਰਾਵਣ ਨੂੰ ਮਾਰ ਕਰਕੇ ਭਵਿੱਖਣ ਨੂੰ ਲੰਕਾ ਦਿੱਤੀ ਤੇ ਸਗਾ ਪਾਇਆ ਕੋਈ ਚੀਜ਼ ਗ੍ਰਹਿਣ ਨਹੀਂ ਕੀਤੀ ਰਾਮ ਚੰਦਰ ਜੀ ਨੇ ਇਸ ਪ੍ਰਕਾਰ ਭਵਿੱਖਣ ਰਾਮ ਚੰਦਰ ਜੀ ਦਾ ਭਗਤ ਹੋਇਆ ਹਨੂਮਾਨ ਸੇਵਕ ਹੋਇਆ ਸ੍ਰੀ ਰਾਮ ਚੰਦਰ ਜੀ ਦਾ ਆਨੰਦ ਇਸੇ ਪ੍ਰਕਾਰ ਸਾਹਿਬ ਸਿੰਘ ਧੀਰਨੀ ਮਹਾਰਾਜ ਦੀ ਸੇਵਕ ਹੋਈ ਇਸੇ ਪ੍ਰਕਾਰ ਦੁਆਪਰ ਦੇ ਵਿੱਚ ਕ੍ਰਿਸ਼ਨ ਭਗਵਾਨ ਦੇ ਜਗਤ ਭਗਤ ਵੀ ਹੋਏ ਇਸੇ ਪ੍ਰਕਾਰ ਸਦਾਮਾ ਜੀ ਹੋਏ ਜਿਹਨੂੰ ਚਾਰੇ ਪਦਾਰਥ ਦੇ ਵਿੱਚ ਕਿਸੇ ਪ੍ਰਕਾਰ ਕਲਯੁਗ ਸਾਧ ਸੰਗਤ ਜੀ ਕਬੀਰ ਸਾਹਿਬ ਨਾਮਦੇਵ ਸਰਨਾ ਭਗਤ ਧੰਨਾ ਭਗਤ ਜੈਦੇਵ ਕੀਤਾ ਤਰਲੋਚਨ ਸੈਣ ਰਾਮਾਨੰਦ ਜੀ ਪਰਮਾਨੰਦ ਜੀ ਇਹ ਬੇਅੰਤ ਭਗਤ ਹੋਏ ਹਨ। ਇਸ ਪ੍ਰਕਾਰ ਕਹਿੰਦੇ ਹਨ
ਆਦਿ ਜੁਗਾਦੀ ਸਗਲ ਭਗਤ
ਨਾਮ ਵਿੱਚ ਭਗਤ ਮੰਨੇ ਗਏ ਹਨ। ਸ਼ੇਸ਼ ਨਾਗ ਆਦਿਕ ਨਾਮ ਨੂੰ ਜਪਣ ਵਾਲੇ ਆਦਿ ਭਗਤ ਜੋ ਕਾਹਗੋ ਸੰਦਾਦਕ ਮੰਨੇ ਗਏ ਹਨ। ਆਦਿ ਭਗਤ ਬਾਰਵੀਂ ਕਾਦਕ ਜੋ 10,000 ਵਾਰ ਰਾਮ ਚੰਦਰ ਦੇ ਭਗਤ ਹੋਣ ਤੋਂ ਪਹਿਲਾਂ ਬਾਲਮੀਕੀ ਰਾਮਾਇਣ ਕਥਾ ਉਚਾਰਨ ਕਰ ਦਿੱਤੀ। ਵਿਆਸ ਆਦਿਕ ਆਦਿ ਭਗਤ ਮੰਨੇ ਗਏ ਹੈ। ਸੁਖਦੇਵ ਆਦਿਕ ਭਗਤ ਮੰਨੇ ਗਏ ਹਨ। ਮੋਹਮਸ ਆਦਿਕ ਹੀ ਭਗਤ ਮੰਨੇ ਗਏ ਹਨ। ਰੁਮਨਾਰਕ ਜੈਸੇ ਭਗਤ ਮੰਨੇ ਗਏ ਹਨ। ਜੁਬਾ ਜਿਹਨੂੰ ਭਗਤ ਮੰਨੇ ਗਏ ਹਨ।
ਤਾਕੋ ਸੁਖ ਵਿਸਰਾਮ
ਇਹਨਾਂ ਸਾਰਿਆਂ ਨੂੰ ਨਾਮ ਜਿਹਨਾਂ ਦੀ ਰਚਨਾ ਤੇ ਵਸਿਆ ਉਹਨਾਂ ਨੂੰ ਸਫਲ ਤੁਸਤੀ ਹੁੰਦੀ ਹੈ। ਇਹ ਸਾਰਿਆਂ ਜਿਹਨਾਂ ਦੀ ਰਚਨਾ ਤੇ ਵਾਰਾ ਵਸੇ ਹੈ ਉਹਨਾਂ ਨੂੰ ਸੁਖ ਵਿੱਚ ਟਿਕਾ ਹੋਇਆ। ਬਿਨਾਂ ਰਚਨਾ ਤੇ ਵਸੇ ਤਾਂ ਸੁਖ ਵਿੱਚ ਟਿਕਾ ਨਹੀਂ ਕਿਸੇ ਦਾ ਹੋਇਆ। ਇਸ ਕਰਕੇ ਮੇਰੇ ਤੇ ਰਚਨਾ ਦੇ ਉੱਪਰ ਜਿਹੜਾ ਰਾਵਣ ਦੇ ਸਮਰਨੀ ਤਾਂ ਭਾਈ ਤੇ ਹੋਈ ਹੈ। ਮੈਂ ਹੋਰ ਸਮਰਨੀ ਤੇਰੇ ਪਾਸੋਂ ਬ੍ਰਾਹਮਣ ਲੈ ਕੇ ਕੀ ਕਰਨੀ ਹੈ ਤੇ ਉੱਤਰ ਦਿੱਤਾ। ਆਪ ਜੀ ਬਾਬੂ ਸਦਾ ਸਦਾ ਜਿਹੜੇ ਭਗਤ ਮਹਾਰਾਜ ਦੇ ਉਹਨਾਂ ਦਾ ਸੁਖ ਸਰੂਪ ਵਿੱਚ ਵਸਾਉਣ ਹੋਇਆ ਹੈ। ਜਿਹਨਾਂ ਦੀ ਕੀਰਤੀ ਰੂਪੀ ਰਸਨਾ ਤੇ ਰਾਮ ਦਾ ਨਾਮ ਵਸਿਆ ਹੈ।
ਕਬੀਰ ਮੇਰੀ ਜਾਤ
ਕਾ ਜਵਾਹ ਹੀ ਰਿਹਾ ਨਾ ਸਾਡੇ ਪਾਸੋਂ ਉਪਦੇਸ਼ ਨੀ ਲੈਂਦਾ ਮਾਲਾ ਨੀ ਲੈਂਦਾ। ਸਾਹਿਬ ਕਬੀਰ ਜੀ ਕਹਿੰਦੇ ਕੁਰਬਾਨ ਜਾਈਏ ਸੁਣੋ ਜਵਾਹੇ ਦੀ ਬਾਤ ਸੁਣੀ।
ਕਬੀਰ ਮੇਰੀ ਜਾਤ
ਕਾਹੀ ਕਹਿੰਦੇ ਮੇਰੀ ਜਾਤੀ ਦੇ ਤਾਣੀ
ਸਭ ਤੋਂ ਹਸਨੇ ਹਾ
ਸਾਰੇ ਲੋਕ ਹਸਣਾ ਜਿਹੜੇ ਬਦੰਤੀ ਜਗਤ ਨੂੰ ਤਿੰਨ ਕਾਲ ਮਿੱਥਿਆ ਦੱਸਦੇ ਹੈ ਜਵਾਹ ਉਹਨਾਂ ਨੇ ਮਖੌਲ ਕੀਤੇ ਹੈ। ਅਤੇ ਵੀ ਕੋਈ ਬਰਸਾਤੀ ਨਾ ਜਿਹੜਾ ਲੱਗਦਾ ਸੀ ਬਰਸਾਤ ਦੇ ਵਿੱਚ ਉਹ ਹਰ ਦੇ ਮਹੀਨੇ ਕਈ ਵਰਖਾ ਪਈ ਨਹੀਂ ਸੀ। ਉਹਨਾਂ ਸੁਲੰਦੀਆਂ ਕਿਰਨਾਂ ਦੇ ਨਾਲ ਰੇਤੇ ਚਮਕਦੇ ਨੂੰ ਨਾ ਸਮਝ ਕੇ ਲੀੜੇ ਲਾ ਕੇ ਸਿਰ ਤੇ ਬੰਨ ਲਏ ਤੇ ਪਾਰ ਨਿਕਲ ਕੇ ਰੇਤੇ ਦੇ ਸਾਰੇ ਮਾਰੀ ਖੜਨਾ ਕਹਿਣ ਲੱਗੇ ਜਿਣ ਨੂੰ ਕੋਈ ਡੁੱਬਣਾ ਪਿਆ ਹੋਵੇ ਜਿਣ ਲੱਗੇ ਜਿਹੜਾ ਦੁਨੀਆਂ ਆਪ ਨੂੰ ਨਾ ਦੇਣ ਕਦੇ 19 ਕਹਿਣ ਕਦੇ 9 ਕਹਿਣ। ਇਸ ਪ੍ਰਕਾਰ ਉਹਨਾਂ ਨੂੰ ਭੁਲੇਖਾ ਪੈ ਗਿਆ। ਕਿਉਂ ਕਬੀਰ ਜੀ ਕਹਿੰਦੇ ਜਿਹੜੇ ਜਗਤ ਨੂੰ ਮਿੱਥਿਆ ਕਰਦੇ ਬਦੰਤੀ ਉਹ ਵੀ ਮੇਰੀ ਜਾਤ ਨੂੰ ਹੱਸਣ ਵਾਲੇ ਮਖੌਲ ਕਰਦੇ ਹਨ। ਇਸੇ ਪ੍ਰਕਾਰ ਜਵਾਹਰ ਦੇ ਪ੍ਰਸੰਗ ਆਉਂਦੇ ਹੈ ਜਿਵੇਂ ਪਕਾਉਣ ਦਾ ਇੱਕ ਨੌਕਰ ਬਣ ਕੇ ਜਵਾਹਰ ਗਿਆ ਸੀ। ਹੁਣ ਹਰ ਦੇ ਮੈਨੂੰ ਛਿੜਕਾਅ ਕੀਤਾ ਕੋਠੇ ਤੇ ਆਉਣਾ ਪਿਆ ਕਹਿੰਦਾ ਖੁਦਾ ਮੇਰਾ ਵੀ ਕਦੇ ਦਿਨ ਦੇ ਆਵੇ ਅਸੀਂ ਛਿੜਕਾਅ ਕਰਕੇ ਪਵਾਂਗੇ। ਜਦੋਂ ਜਵਾਹਰ ਦੀ ਸ਼ਾਦੀ ਹੋ ਗਈ ਉਹ ਸਾਲ ਦੇ ਮਹੀਨੇ ਚ ਮਾਘ ਦੇ ਮਹੀਨੇ ਚ ਗਿਆ ਸਹੁਰੀ ਤੇ ਕਹੇ ਕੋਠੇ ਤੇ ਛਿੜਕਾਅ ਕਰੋ ਤੇ ਚਾਲਦਾ ਲੈ ਕੇ ਪੈਣਾ। ਇਸੇ ਪ੍ਰਕਾਰ ਸਾਲ ਸੰਗੀਓ ਪਾਵੇ ਨਾਲ ਹੀ ਮਰ ਗਿਆ ਸੀ। ਕਿਉਂ ਕਬੀਰ ਕਹਿੰਦਾ ਸਾਰੇ ਲੋਕ ਹੀ ਮੇਰੀ ਜਾਤ ਨੂੰ ਮਖੌਲ ਕਰਦੇ ਹੈ ਸਾਰੇ ਹੱਸਣ ਵਾਲੇ ਹਾਸਾ ਹੀ ਕਰਦੇ ਹਨ।
ਬਲ
ਬਲ ਵੇਖੋ ਸਾਰਿਆਂ ਦੇ ਸਰੀਰ ਢੱਕਣ ਵਾਸਤੇ ਬਸ ਰਹੇ ਸੋਹਣੇ ਬਣਦਾ ਸਾਰਿਆਂ ਦਾ ਪਰਦਾ ਢੱਕਣ ਦਾ ਬਣਾਉਣ ਵਾਲਾ ਹੈ। ਇਸ ਪ੍ਰਕਾਰ ਦਾ ਸਿਆਣਾ ਇੰਨਾ ਤੇ ਜਾਤ ਨੂੰ ਭੋਲੀ ਭਾਲੀ ਜਾਣ ਕੇ ਕਬੀਰ ਕਹਿੰਦਾ ਸਾਰੀ ਦੁਨੀਆਂ ਹੱਸਣ ਵਾਲੀ ਮਖੌਲ ਹੀ ਕਰਦੀ ਹੈ।
ਬਲਿਹਾਰੀ
ਇਸੇ ਪ੍ਰਕਾਰ ਕਲਯੁਗ ਕੰਮ ਕਰੋ ਜਲਾ ਉਹ ਸਹੁਰੇ ਉੜ ਤੋਂ ਕਹਿਤਾ ਜਾਏ ਇਹਦੇ ਵਿੱਚ ਉਹਦੇ ਬੋਲਣ ਦੇ ਨਾਲ 10,000 ਲੋਕਾਂ ਦੇ ਪਾਸੋਂ ਕੋਈ ਨਾ ਕੋਈ ਕਿਆ ਤਾਂ ਛੱਡ ਕੇ ਉਹ ਪਹੁੰਚਿਆ ਸੀ ਸਹੁਰੇ ਘਰ ਵਿੱਚ। ਇਸ ਪ੍ਰਕਾਰ ਦੀ ਹਾਜ਼ਰੀ ਵਾਲਿਆਂ ਨੇ ਬਲਾਸ ਤੌਰ ਤੇ ਲਿਖੀ ਹੈ ਤੇ ਕਿਸ ਤਰ੍ਹਾਂ ਦੀ ਪ੍ਰਸੰਗ ਆਉਂਦਾ ਹੈ। ਇਸ ਪ੍ਰਕਾਰ ਸਾਰੀ ਦੁਨੀਆਂ ਹੱਸਣ ਵਾਲੀ ਹੈ ਮੇਰੀ ਜਾਤ ਨੂੰ
ਬਲਿਹਾਰੀ ਇਸ ਜਾਤ ਕੌਣ।
ਸਾਹਿਬ ਕਬੀਰ ਜੀ ਕਹਿੰਦੇ ਹਨ ਮੈਂ ਬਲਿਹਾਰ ਜਾਵਾਂ ਇਹ ਬੁਲਾਹੇ ਜਾਤੀ ਤੋਂ
ਇਹ ਜਪਿਓ ਸਿਰਜਣਹਾਰ
ਯਾਰ ਬੁਲਾਹੇ ਨੂੰ ਪਾ ਕੇ ਮੈਂ ਸਿਰਜਣਹਾਰ ਨੂੰ ਜਪ ਲਿਆ ਇਹ ਸਾਰਿਆਂ ਨਾਲ ਲਾਭ ਪ੍ਰਾਪਤ ਕਰ ਲਿਆ। ਉੱਚੀ ਜਾਤ ਕੀ ਕਰੂ ਜੇ ਭਜਨ ਨਾ ਕਰੂ ਸਾਧ ਸੰਗਤ ਜੀ ਸਵੇਰ ਦਾ ਪਿਆਲਾ ਕੀ ਕਰੂ ਜੇ ਜ਼ਹਿਰ ਵਿੱਚ ਪਾ ਕੇ ਪੀ ਲੂ। ਇਸ ਪ੍ਰਕਾਰ ਜਾਤ ਉੱਚੀ ਕੀ ਕਰੇਗੀ ਅੱਗੇ ਜਾਤ ਨੂੰ ਜੋ ਹੈ ਅੱਗੇ ਗੁਰੂ ਮਿਲੇ ਬਿਲਕੁਲ ਲੇਖੇ ਪਤ ਪਾ ਚੰਗੇ ਸੇਵੀ ਕੇ ਜਾਤ ਜਨ ਨੇ ਪੁੱਛੀਏ ਸਭ ਕਰਦੇ ਹੋ ਬਤਾਏ ਸਾ ਜਾਤ ਸਾ ਪਾਤ ਹੈ ਜੇ ਕਰੋ ਕਮਾਏ ਜਾਤਾਂ ਨੇ ਜਾਤੀ ਦੇ ਇਤਿਹਾਸ ਸੱਚ ਪਰ ਰੱਖੀ ਹੈ ਮੋਹਰਾ ਹੋਵੇ ਹੱਥ ਮਰੀਏ ਚੱਖੀਏ ਜਾਤ ਦੇ ਬਸ ਨਹੀਂ ਕੋਈ ਸੱਚ ਦੀ ਪਰਖ ਹੋਣੀ ਹੈ ਜੇ ਹੱਥ ਦੇ ਗਹਿਰ ਪਕੜੀ ਹੋਈ ਹੋਵੇ ਤਾਂ ਮਰਦਾ ਨਹੀਂ ਜਦੋਂ ਖਾ ਲਏ ਮਰ ਜਾਂਦਾ ਕਿਉਂ ਉੱਚੀ ਜਾਤ ਕੁੱਝ ਨਹੀਂ ਵਿਗਾੜਦੀ ਨੀਵੀਂ ਜਾਤ ਕੁੱਝ ਨਹੀਂ ਵਿਗਾੜਦੀ ਜਦੋਂ ਹੰਕਾਰ ਕਰੇਗਾ ਉਹਦਾ ਉਦੋਂ ਮਾਰਿਆ ਜਾਵੇਗਾ ਉਦੋਂ ਨੀ ਬਚਾ ਹੋਣਾ। ਇਸ ਕਰਕੇ ਕਬੀਰ ਸਾਹਿਬ ਜੀ ਕਹਿੰਦੇ ਹਨ
ਜਿਹੜੇ ਜਪਿਓ ਸਿਰਜਣਹਾਰ
ਬਲਿਹਾਰ ਜਾਵੇ ਬਲਾਹੇ ਜਾਤੀ ਤੋਂ ਜਿਸ ਸਿਰਜਣਹਾਰ ਪਰਮੇਸ਼ਰ ਨੂੰ ਮੈਂ ਜਪ ਲਿਆ ਹੈ। ਫਿਰ ਪੜ੍ਹਦੇ ਹੋ ਸਲੋਕ,
ਕਬੀਰ ਮੇਰੀ ਜਾਤ
ਕਹਿੰਦੇ ਮੇਰੀ ਜਾਤ ਬੁੱਧੀ ਨੂੰ
ਸਭ ਤੋਂ ਹੱਸਣੇ ਹਾਰ,
ਕਹਿੰਦੇ ਉਹ ਜਲਾਸਾ ਹੀ ਹਨ, ਸਭ ਕੋਈ ਮੇਰੀ ਅਕਲ ਨੂੰ ਹੱਸਣ ਵਾਲੇ ਹਨ, ਮੇਰੀ ਬੁੱਧੀ ਨੂੰ
ਜਿਹੜੀ
ਲਾਹਾ ਲੈਣ ਵਾਲੀ ਜਾਤ ਬੁੱਧੀ ਹੈ ਨਾ ਪਰਮਾਤਮ ਹੀ ਹੈ। ਪਹਿਲਾਂ ਬੋਲਣਾ ਸਭ ਕਦੇ ਹੈ ਕਬੀਰ, ਹਰ ਕਾ ਨਾਮ ਲਿਖ ਲਈਓ ਸਰੀਰ, ਜਬ ਲਗ ਪਾਦਾ ਬਾਹੋਂ ਬੇਹੀ, ਸਭ ਲਗ ਵਿਸਰੇ ਰਾਮ ਸਨੇਹੀ। ਐਸੀ ਜਿਹੜੀ ਜਾਤ ਬੁੱਧੀ ਹੈ, ਇਸ ਤੋਂ ਬਲਿਹਾਰ ਜਾਵਾਂ ਮੈਂ ਆਪਣੀ ਤੋਂ,
ਇਹ ਜਪਿਓ ਸਿਰਜਣਹਾਰ
ਬੁੱਧੀ ਕਰਕੇ ਸਮਤੀ ਕਰਕੇ ਮੈਂ ਸਿਰਜਣਹਾਰ ਪਰਮੇਸ਼ਰ ਨੂੰ ਜਪ ਲਿਆ ਹੈ।
ਕਬੀਰ ਡਗਮਗ ਕਿਆ
ਕਰੇ, ਕਬੀਰ ਜੀ ਦੇ ਕੋਲੇ ਕੋਈ ਪ੍ਰੇਮੀ ਆਇਆ, ਉਹ ਪ੍ਰੇਮੀ ਕਹਿੰਦਾ ਵੀ ਮੈਂ ਗ੍ਰਸਤੀ ਚ ਰੱਖਾਂ ਕਿ ਵਰਗ ਬਣਾ, ਕਿ ਮੈਂ ਦੁਨੀਆਂ ਦੇ ਵਿਹਾਰ ਕਰਾਂ ਕਿ ਪਰਮਾਰਥ ਵੱਲ ਚੱਲਾਂ, ਕਿਤ ਮੇਰਾ ਖੈਰ ਦਾ ਨਹੀਂ ਸੁਣ ਕੇ ਕਬੀਰ ਸਾਹਿਬ ਜੀ ਨੂੰ ਧੀਰ ਦੇਣ ਵਾਸਤੇ ਸਿੱਖਿਆ ਦਿੰਦੇ ਹਨ।
ਕਬੀਰ ਡਗਮਗ ਕਿਆ ਕਰੇ,
ਕਬੀਰ ਸਾਹਿਬ ਜੀ ਕਹਿੰਦੇ ਪਰਮਾਰਥ ਦੇ ਮਗ ਰਸਤੇ ਤੋਂ ਡਗ ਡੁੰਡਾ ਡੁੰਡਾ ਪਹੁੰਚਣਾ ਜਿਹੜਾ ਬਣਦਾ ਸੰਕਲਪ, ਇਹ ਕੀ ਕਰ ਰਹੇ ਤੂੰ, ਡਾਵਾ ਡੋਲ ਕਿਉਂ ਮਨ ਨੂੰ ਕਰ ਰਿਹਾ ਹੈ ਪਰਮਾਰਥ ਦੇ ਰਸਤੇ
ਵੱਲੋਂ,
ਇਸ ਵਾਸਤੇ ਆਪਣੇ ਚਿੱਤ ਨੂੰ ਡੁਲਾ ਰਿਹਾ ਹੈ।
ਸਰਵ ਸੂਤ ਤੋਂ ਨਾਇਕ
ਭਾਈ ਜੀ, ਕੋਈ ਕਹਿੰਦਾ ਮੈਂ ਦੇਵੀ ਦੇਵਤਿਆਂ ਦੀ ਉਪਾਸਨਾ ਭੈਰੋਂ ਦੀ ਉਪਾਸਨਾ ਕਰਾਂ, ਕੋਈ ਕਹਿੰਦਾ ਮੈਂ ਮਹਾਰਾਜ ਦੇਵੀ ਦੀ ਉਪਾਸਨਾ ਕਰਕੇ ਪਦਾਰਥ ਮਿਲਦਾ ਹੈ, ਕੋਈ ਕਹਿੰਦਾ ਸ਼ਿਵ ਜੀ ਦੀ ਉਪਾਸਨਾ ਕਰਕੇ ਘੰਟੇ ਵੀ ਮਿਲਦਾ ਹੈ, ਇਹ ਵਾਹਿਗੁਰੂ ਦੇ ਸਿਮਰ ਨੂੰ ਛੱਡ ਕੇ। ਕਬੀਰ ਸਾਹਿਬ ਕਹਿੰਦੇ ਕਿਉਂ ਦੇਵੀ ਦੇਵਤਿਆਂ ਦੀ ਉਪਾਸਨਾ ਚ ਡਾਵਾਂ ਡੋਲ ਤੋਂ ਹੋਇਆ ਤੁਰਿਆ ਫਿਰਦਾ ਹੈ।
ਸਰਬ ਸੂ ਕਹਾ ਡੁਲਾ ਹੈ,
ਕਿਉਂ ਮੈਂ ਭਗਤੀ ਵੱਲੋਂ ਚਿੱਤ ਨੂੰ ਡੁਲਾ ਰਿਹਾ ਹੈ।
ਸਰਬ ਸੂਖ ਤੋਂ ਨਾਇਕ
ਭਾਈ, ਸਾਰਿਆਂ ਸੁਖਾਂ ਦਾ ਨਾਇਕ ਸ਼੍ਰੋਮਣੀਓ ਪਰਮੇਸ਼ਰ ਨਾਇਕ ਪ੍ਰੇਰਕ ਹੈ।
ਰਾਮ ਨਾਮ ਰਸ
ਪੀ, ਉਸ ਨਾਮ ਦੇ ਰਸ ਨੂੰ ਪੀਣਾ ਕਰ, ਕਹ ਜਨ ਕਹਾ ਨਾ ਹੀ ਕਰਦਾ ਕੇ, ਉਸ ਪਰਮੇਸ਼ਰ ਦੇ ਘਰ ਵਿੱਚ ਕਿਹੜੀ ਵਸਤੂ ਨੀ, ਸਭ ਕੋਈ ਕਹੇ ਜਾਤ ਕੀ ਬਾਤਾਂ, ਸਾਰੀ ਦੁਨੀਆਂ ਜਿਹੜੇ ਜਾਂਦੀਆਂ ਗੱਲਾਂ ਕਰ ਰਹੀ ਹੈ, ਉਹ ਸਾਰਿਆਂ ਸੁਖਾਂ ਦਾ ਸਵਾਮੀ ਹੈ, ਨਾਇਕ ਪ੍ਰੇਰਕ ਹੈ, ਰਾਮ ਦੇ ਨਾਮ ਦੇ ਹੱਥ ਨੂੰ ਪੀ ਲੈ ਜੇ ਤੇਰੇ ਭਾਗ ਚੰਗੇ ਹਨ, ਐਵੇਂ ਡਾਵਾਂ ਡੋਲਾਂ ਹੋਇਆ ਫਿਰ।
ਕਬੀਰ ਕਾਂਚਨ ਤੇ ਕੁੰਡਲ ਬਣੇ
ਆਈ, ਨੌਜਵਾਨ ਸੀ ਸੋਨੇ ਦੇ ਤੁੰਗੇ ਪਾਏ ਹੋਏ, ਬੜੇ ਹਰਸ਼ ਨਾਰ ਚ ਸ਼ੂ ਫੂ ਕਰਦਾ ਸਿਰੇ, ਵੇਖ ਕੇ ਕਬੀਰ ਸਾਹਿਬ ਉਹਦੀ ਜਾਨੀ ਦੀ ਆਕੜ ਨੂੰ ਸਿੱਖਿਆ ਦਿੰਦੇ ਹਨ।
ਕਬੀਰ ਕਾਂਚਨ ਕੇ ਕੁੰਡਲ
ਕਹਿੰਦੇ ਭਾਈ ਜੇ ਤੇਰੇ ਸੋਨੇ ਦੇ ਤੁੰਗਲ ਬਣ ਗਏ ਹਨ, ਕੰਨਾਂ ਚ ਪਾਏ ਹੋਏ
ਉੱਪਰ ਲਾਲ ਜੜਾ,
ਬੀਬੀਆਂ ਮਾਈ ਭਾਈਆਂ ਨੂੰ ਆਦਤ ਹੈ ਬਾਹਲੀਆਂ ਟੂਮਾਂ ਪਾ ਪਾ ਕੇ ਸੋਨੇ ਦੇ ਬੱਦਲ ਬਣ ਬਣ ਕੇ ਨਿਕਲਦੀਆਂ ਘਰਾਂ ਵਿੱਚੋਂ। ਸੋ ਕਬੀਰ ਸਾਹਿਬ ਜੀ ਕਹਿੰਦੇ ਜਿਹੜੇ ਸੋਨੇ ਦੇ ਕੰਨਾਂ ਸੋਹਣੇ ਤੇ ਕੁੰਡਲ ਤੁੰਗਲ ਆਦਕ ਬਣੇ ਹੋਏ ਹਨ,
ਉੱਪਰ ਲਾਲ ਜੜਾ
ਮਾਲਾਂ ਦਾ ਜਲਾਊ ਜਿਹੜੇ ਹੋਏ ਹਨ, ਭੁੱਖਾਂ ਬਣੇ ਹੋਏ ਸੁੰਦਰ
ਦਾਦੇ ਕਾਨ
ਗੌਰਵ ਜੀ ਕਹਿੰਦੇ ਮੈਨੂੰ ਤਾਂ ਭਾਈ ਉਹ ਸੋਹਣੇ ਨਹੀਂ ਲੱਗਦੇ, ਉਹ ਤਾਂ ਸਾਧ ਕਸ਼ਮੀਰ ਨੂੰ ਭੰਨ ਕਰਕੇ ਪਰਮੇਸ਼ਰ ਨੇ ਜਿਹੜੀ ਸ਼ਕਲ ਬਣਾ ਲਈ ਉਹਨੂੰ ਵਿਗਾੜ ਰਹੇ ਆ। ਦੂਸਰਾ ਦਾਦੇ ਕਾਨ ਕਿਉਂ, ਜਿਵੇਂ ਸੜਿਆ ਹੋਇਆ ਜੰਗਲ ਹੁੰਦਾ ਹੈ, ਸੜਿਆ ਹੋਇਆ ਜੰਗਲ ਦੇ ਉੱਤੇ ਸਵਾਹ ਹੀ ਸਵਾਹ ਪਈ ਹੁੰਦੀ ਹੈ, ਇਸ ਪ੍ਰਕਾਰ ਦਿਸ਼ਿਆਂ ਦੀ ਇੱਛਾ ਰੂਪੀ ਸਵਾਈ ਉਹਨਾਂ ਤੇ ਹੁੰਦੀ ਰਹੀ ਹੈ, ਸਾਰੇ ਜੰਗਲ ਦੀਆਂ ਹੀ ਸਾਨੂੰ ਪ੍ਰਤੀਤ ਹੁੰਦੇ ਹਨ।
ਜਿਨ ਮਨ ਨਾਹੀ
ਨਾਦੇ ਕਾਮੀਆਂ, ਇੱਕ ਤਾਂ ਸਭ ਸੰਗੀ ਕਾਮੇ ਜਿਹੜੇ ਹੁੰਦੇ ਸੜੇ ਹੁੰਦੇ ਆ, ਉਸ ਦੀਆਂ ਛਿੰਨ ਤੇ ਵਿੱਚੋਂ ਡਿਸਕ ਦੇ ਹੁੰਦੇ ਆ, ਇਸ ਪ੍ਰਕਾਰ ਦੀਆਂ ਸਭ ਸੰਗੀ ਜਿਸਨੇ ਦਾਦੇ ਕਾਮੀਆਂ, ਉਹ ਸੜੇ ਹੋਏ ਕਾਮੇ ਵੀ ਮੇਰਾ ਲਿਖਣਗੇ ਤੇ ਉੱਤੋਂ ਲਿਸ਼ਕਦੇ ਹਨ, ਅੰਦਰੋਂ ਕਾਨ ਆਦਕਾਂ ਦੇ ਨਾਲ ਸਰੇ ਹੋਏ ਕਾਨੇ ਵੀ ਨਹੀਂ ਆਈ ਹਨਗੇ, ਤੇ ਅੰਦਰ ਪਿਆਰ ਨਹੀਂ ਹੈ, ਖੁਸ਼ ਹਨਗੇ, ਪ੍ਰੇਮ ਦਾ ਰਸ ਨਹੀਂ ਉਹਨਾਂ ਦੇ ਅੰਦਰ, ਸਰੇ ਕਾਨੇ ਵੀ ਨਹੀਂ ਆਈ ਹੈ, ਤੇ ਇੱਕ ਸਰੇ ਕਾਨੇ ਦੀ ਸਵਾਹ ਹੁੰਦੀ ਹੈ, ਉਹਨੇ ਬਣੇ ਕਾਨਾ ਸਾਬਤ ਪ੍ਰਤੀਤ ਹੁੰਦਾ ਤੇ ਹੁੰਦੀ ਸਵਾਹ ਹੱਥ ਪਾਇਆ ਤੋਂ ਕਾਨਾ ਵੀ ਹੁੰਦਾ, ਇਸੇ ਪ੍ਰਕਾਰ ਸਰੇ ਹੋਏ ਉਹ ਕਾਨੇ ਵੀ ਨਹੀਂ ਆਈ ਹਨਗੇ, ਦੁਸ਼ਿਆਂ ਦੇ ਨਾਲ ਸਾਰੇ ਸੌ ਹੋਏ ਹੋਏ ਹਨ।
ਇਹਨ ਮਨ ਨਾਹੀ ਨਾ,
ਪਰਮੇਸ਼ਰ ਦਾ ਨਾਮ ਨਹੀਂ, ਇਹਨਾਂ ਨੂੰ ਕੀ ਵੇਖ ਕੇ ਕਰੋਗੇ ਤੁਸੀਂ।
ਕਬੀਰ ਐਸਾ ਏਕ ਆਦ,
ਕਹਿੰਦੇ ਇਹੋ ਜਿਹਾ ਕੋਈ ਕੱਢਾ ਹੀ ਆ ਭਾਈ ਦੁਰਲੱਭ ਹੈ,
ਜੀਵਤ ਮਿਰਤ ਕਹੋ,
ਜਿਹੜਾ ਜੀਵਤ ਭਾਵ ਤੋਂ ਮਰੇ, ਇੱਕ ਕੌਣ ਹੈ ਪੂਰਨ ਗਿਆਨਵਾਨ ਹੈ ਤੇ ਅੱਧਾ ਕੌਣ ਹੈ ਜਿਗਿਆਸੂ, ਕਿਉਂਕਿ ਉਹਦੇ ਅੰਦਰ ਸੰਸੇ ਅਜੇ ਬਣੇ ਰਹਿੰਦੇ ਹੈ, ਇਸ ਕਰਕੇ ਅੱਧਾ ਹੈ, ਬਖੇਬ ਦੇ ਸਾਹਿਬ ਚਿੱਤ ਰਹਿੰਦਾ ਹੈ, ਸੰਸੇ ਵਰਗੇ ਬਣੇ ਹੋਏ, ਇਸ ਕਰਕੇ ਅੱਧਾ ਹੈ, ਤੇ ਗਿਆਨਵਾਨ ਸੰਸਿਆ ਨੂੰ ਸਾਰਿਆਂ ਤੋਂ ਰਹਿਤ ਹੈ, ਇਸ ਕਰਕੇ ਇੱਕ ਪੂਰਨ ਹਨ, ਜੋ ਅੱਧਾ ਜਿਗਿਆਸੂ ਹੈ।
ਜੋ ਜੀਵਤ ਮਿਰਤਕ ਹੋ।
ਜੀਵਤ ਭਾਵ ਤੋਂ ਮਰਨ ਵਾਲੇ, ਜੀਵ ਪੁਣੇ ਦਾ ਤਿਆਗ ਕਰਨ ਵਾਲੇ, ਕੋਈ ਇੱਕ ਹੈ ਜਾਂਦਾ ਜਿਗਿਆਸੂ ਹੈ ਗਿਆਨਵਾਨ।
ਨਿਰਭੈ ਹੋਏ ਕਹਿ ਗੁਣ ਰਵੈ,
ਨਿਰਭਉ ਹੋ ਜਾਂਦੇ ਜੋ ਪਰਮੇਸ਼ਰ ਦੇ ਗੁਣਾਂ ਨੂੰ ਉਚਾਰਦੇ ਹੈ।
ਤਦ ਦੇਖੋ ਤਤ
ਸੋ ਪਰਮੇਸ਼ਰ ਨੂੰ ਮੈਂ ਦ੍ਰਿਸ਼ਟੀ ਚ ਦਿਸਦਾ ਹੈ।
ਕਬੀਰ ਜਾ ਦਿਨ ਹੋ ਮੂਆ,
ਕੋਈ ਆਦਮੀ ਕਹਿੰਦੇ ਸੀ ਕਿ ਫਲਾਣਾ ਮਰ ਜਾਣਾ ਚਾਹੀਦਾ, ਮਰ ਗਿਆ ਹੈ। ਕਬੀਰ ਜੀ ਕਹਿੰਦੇ ਹਨ,
ਕਬੀਰ ਜਾ ਦਿਨ ਹੋ ਮੂਆ,
ਕਹਿੰਦੇ ਜਦੋਂ ਦਾ ਮੈਂ ਮਰ ਗਿਆ
ਹਾਂ,
ਆਨੰਦ ਹੋ ਗਿਆ ਜਾਂਦਾ ਹਾਂ, ਹੰਕਾਰ ਮੇਰਾ ਮਰ ਗਿਆ ਨਾ ਪ੍ਰੇਮੀਓ, ਮੈਂ ਜੋ ਬਣਿਆ ਬੈਠਾ ਸੀ ਆਪਣੇ ਆਪ ਨੂੰ, ਮੈਂ ਦੇਹੋ ਕਹਿੰਦਾ ਸੀ, ਮੈਂ ਸੂਖਣ ਦੇ ਹਾਂ, ਮੈਂ ਸਥੂਲ ਦੇ ਹਾਂ, ਮੈਂ ਕਾਰਨ ਦੇ ਹਾਂ, ਇਹ ਹੰਕਾਰ ਜਾਂਦਾ ਮੇਰਾ ਮਰ ਗਿਆ ਹੈ। ਮਹਾਂ ਤੋਂ ਪਿੱਛੇ ਹੋਣੇ ਕਰਕੇ ਆਨੰਦ ਵਾਹਿਗੁਰੂ ਦਾ ਪ੍ਰਗਟ ਹੋ ਗਿਆ ਹੈ ਸਾਨੂੰ।
ਮਿਲਿਓ ਪ੍ਰਭ ਆਪਣਾ,
ਮੈਨੂੰ ਤਾਂ ਭਾਈ ਇਸ ਪ੍ਰਕਾਰ ਵਧੇ ਮੁਕਤੀ ਦੀ ਪ੍ਰਾਪਤੀ ਹੋ ਗਈ, ਤੇ ਮੇਰੇ ਭਾਈ ਪ੍ਰਭੂ ਆਪਣਾ ਆਪ ਜੋ ਆਪਣਾ ਆਤਮਾ ਰੂਪ ਹੈ ਪ੍ਰਾਪਤ ਹੋ ਗਿਆ ਹੈ।
ਸੰਗੀ ਭਜਹਿ ਗੋਬਿੰਦ,
ਸਾਡੇ ਸੰਗਤ ਕਰਨ ਵਾਲੇ ਹਨ, ਉਹ ਵੀ ਗੋਬਿੰਦ ਦਾ ਭਜਨ ਕਰਨਾ। ਕਬੀਰ ਮੁਕਤ ਹੋ ਗਿਆ, ਮਹਾਰਾਜ ਨਾਲ ਮਿਲ ਗਿਆ, ਅਸੀਂ ਵੀ ਮੁਕਤ ਹੋ ਜਾਵਾਂਗੇ। ਸਾਡੇ ਸੰਗੀ ਜੋ ਇੰਦਰੇ ਹੈ, ਮਨ ਆਦਿਕ ਹੈ, ਇਹ ਵੀ ਹੁਣ ਗੋਬਿੰਦ ਦਾ ਭਜਨ ਕਰਨ ਦੀ ਲਾਏ ਹੋਏ ਹਨ।
ਕਬੀਰ ਸਭ ਤੇ ਹਮ ਬੁਰੇ,
ਕਬੀਰ ਸਾਹਿਬ ਜੀ ਕਹਿੰਦੇ ਆ ਭਾਈ ਅਸੀਂ ਸਾਰਿਆਂ ਨਾਲ ਬੁਰੇ ਹਾਂ,
ਹਮ ਤਾਜ ਭਲੋ ਸਭ ਕੋਈ,
ਸਾਨੂੰ ਛੱਡ ਕੇ ਸ਼ੁੱਧ ਸਭ ਕੋਈ ਭਲਾ ਹੈ।
ਜਿਨ ਐਸਾ ਕਰ
ਗਰੀਬੀ ਧਾਰਨ ਕੀਤੀ, ਇਸ ਪ੍ਰਕਾਰ ਦਾ ਵਿਚਾਰ ਬੁਝਣਾ ਕੀਤਾ ਸਮਝਿਆ ਹੈ,
ਹਮਾਰਾ
ਅਸੀਂ ਭਾਈ ਉਸਨੂੰ ਆਪਣਾ ਸੱਜਣ ਮਿੱਤਰ ਸਮਝਦੇ ਹਾਂ। ਸਾਡਾ ਮਿੱਤਰ ਉਹ ਹੈ ਜਿਹੜਾ ਆਪਣੀ ਹੰਗਤਾਂ ਨੂੰ ਛੱਡ ਕੇ ਰਹੇ ਦੁਨੀਆਂ ਵਿੱਚ। ਇਸੇ ਪ੍ਰਕਾਰ
ਕਬੀਰ ਸਭ ਤੇ ਹਮ ਬੁਰੇ,
ਸਾਹਿਬ ਜੀ ਕਹਿੰਦੇ ਹੰਗਤਾ ਮਮਤਾ ਵਾਲੇ ਜਿਹੜੇ ਜੀਵ ਹੈ ਉਹ ਸਾਰਿਆਂ ਤੋਂ ਭਾਈ ਬੁਰੇ ਹਨ।
ਹਮ ਤਾਜ ਭਲੋ ਸਭ ਕੋਈ,
ਹੰਗਤਾ ਮਮਤਾ ਛੱਡ ਕੇ ਉਹ ਸਭ ਕੋਈ ਭਲੇ ਹੈ, ਉਹ ਹੰਗਤਾ ਮਮਤਾ ਜਿਹਨਾਂ ਦੀ ਮਿਟ ਗਈ ਹੈ।
ਐਸਾ ਕਰ ਬੁਝੇ,
ਹੰਗਤਾ ਮਮਤਾ ਦਾ ਤਿਆਗ ਕਰਕੇ ਐਸਾ ਆਤਮਨੰਦ ਸਰੂਪ ਜੋ ਦੇਖੋ ਸੋ ਏਕ ਆਤਮਾ ਨਹੀਂ ਬੈਤ ਕਾ ਨਾਮ ਕੋਈ, ਨੂੰ ਬੁਝਣਾ ਕੀਤਾ ਸਮਝਿਆ ਹੈ। ਭਾਈ ਲੋਕ ਪ੍ਰਲੋਕ ਦਾ ਸੱਜਣ ਹੋਈ ਹੈ ਸਮਝਦੇ ਹਾਂ ਅਸੀਂ।
ਕਬੀਰ ਆਈ ਬੁਝਤਾ ਹੈ,
ਕਬੀਰ ਸਾਹਿਬ ਜੀ ਕਹਿੰਦੇ ਹਨ ਮਾਇਆ ਮੈਨੂੰ ਵੀ ਮੋਹਿਤ ਕਰਨ ਵਾਸਤੇ ਆਈ ਸੀ,
ਅੰਕ ਕਰੇ ਕਰ
ਕਦੇ ਟਾਈਮ ਮਨਾਉਣ ਵਾਲੀ ਸਰਦਾਰ ਨੂੰ ਆਣੀ ਬਣ ਕੇ ਆ ਗਈ, ਕਦੇ ਮੇਰੀ ਜਿਹੜੀ ਕੁੰਭੋ ਸੀ ਉਹ ਦਸਵੇਂ ਦੀਆਂ ਮੋਹਰਾਂ ਕਰ ਦਿੱਤੀਆਂ, ਕਦੇ ਮੇਰੀ ਜਿਹੜੀ ਨਲੀਆਂ ਤੇ ਹੋਣ ਵਾਲੀ ਕੁਨਾਰੀ ਸੀ ਉਹ ਮੋਹਰਾਂ ਨਾਲ ਹੀ ਭਰ ਦਿੱਤੀ, ਕਦੇ ਨਲੀਆਂ ਸੇਨੇ ਦੀਆਂ ਬਣਾ ਦਿੱਤੀਆਂ, ਕਦੇ ਕਹਿਣ ਲੱਗੀ ਮੇਰੀ ਟਾਣੀ ਪਹਿਲਾਂ ਬੁਣ ਗਈ, ਮੇਰੇ ਤੋਂ 100 ਰੁਪਇਆ ਲੈ ਲਾ, ਬੜੇ ਨਿਵਾਸ ਕਰਕੇ ਮੇਰੇ ਕੋਲ ਆਈ ਸੀ।
ਆਪਣੇ
ਗੁਰੂ ਰਾਮਾਨੰਦ ਜੀ ਨੇ ਸਤਿਗੁਰੂ ਨਾਨਕ ਦੇਵ ਜੀ ਨੇ ਸਾਨੂੰ ਤਾਂ ਰੱਖ ਲਿਆ ਉਸ ਮਾਇਆ ਤੋਂ,
ਤੀਨੋ ਆਦੇ
ਉਸ ਨੇ ਅਖੀਰ ਮੈਂ ਤੋਂ ਕਾਟੀ ਕਾਨੋ ਕਾਟੀ ਕਾਟ ਕੂਟ ਕੇ ਜਾਰੀ, ਉਹਨੂੰ ਫਿਰ ਮੱਥਾ ਟੇਕਿਆ ਹਾਰ ਮੰਨ ਕੇ। ਇਸ ਪ੍ਰਕਾਰ ਵਿਸ਼ਨੂੰ ਦੀ ਨਿਰਾਦਰੀ ਕਰਾਈ ਸੀ ਪਹਿਲਾਂ, ਇੱਕ ਸ਼ਾਹੂਕਾਰ ਦੇ ਘਰ ਗ੍ਰੰਥ ਬਣ ਕੇ ਜਾ ਰਹੇ ਸੀ ਤੇ ਸਰਦਾਰ ਨੂੰ ਬਣ ਕੇ ਉਹਦੇ ਚਲੀ ਗਈ, ਸੋਨੇ ਦੇ ਭਾਂਡਿਆਂ 'ਚ ਪਾਣੀ ਪੀਵੇ। ਸ਼ਾਹੂਕਾਰ ਕਹਿਣ ਲੱਗਾ ਮਹਾਰਾਣੀ ਜੀ ਇੱਥੇ ਕਰਾਪ ਕਰ ਲਓ, ਕਹਿੰਦੇ ਹਾਂ ਚਵਾਰਾ ਤੁਸੀਂ ਨਾਲ ਬਣਿਆ ਪਾਉਂਦੇ, ਜਿਸ ਚਵਾਰੇ ਨੂੰ ਵਿਸ਼ਨੂੰ ਭਗਵਾਨ ਸੰਤ ਬਣੇ ਰਹਿੰਦੇ ਸੀ, ਕਹਿੰਦੀ ਆਹ ਚਵਾਰਾ ਪਸੰਦਾ ਪਰ ਇੱਥੇ ਮਨੁੱਖ ਰਹਿੰਦੇ ਆ, ਕਹਿੰਦੇ ਜੀ ਇਹਨਾਂ ਨੂੰ ਹੋਰ ਥਾਂ ਕਰ ਦਿੰਦੇ ਹਾਂ। ਹੋਰ ਥਾਂ ਕਰਨ ਵਾਸਤੇ ਜਦੋਂ ਪੁੱਛਿਆ ਸੰਤ ਜੀ, ਕਹਿੰਦੇ ਤੁਸੀਂ ਹੋਰ ਚਵਾਰੇ 'ਚ ਹੋ ਜਾਓ, ਕਹਿੰਦੇ ਵੀ ਤੁਹਾਡੇ ਨਾਲ ਅਸੀਂ ਪਰਮ ਕੀਤਾ ਸੀ 6 ਮਹੀਨੇ ਉਸੇ ਚਵਾਰੇ 'ਚ ਰਹਾਂਗੇ। ਉਹ ਬੁੜਾ ਕਹਿੰਦਾ ਪਰਮ ਤਾਂ ਤੇ ਮੈਂ ਕੀਤਾ ਸੀ ਬਾਬਾ ਜੀ, ਪਰ ਔਕੜ ਬਣੀ ਆ ਰਾਣੀ ਦੇ ਪਸੰਦ ਦਾ ਚਵਾਰਾ। ਮੁੰਡੇ ਕਹਿੰਦੇ ਉਹ ਸਾਧ ਬਣ ਕੇ ਮੇਲ ਕਰਦਾ, ਬਾਹੋਂ ਫੜ ਕੇ ਚੌਲ ਉਬਾਲਦੇ ਸੀ, ਉਹ ਪਿੱਛ ਸੜੇ ਪਰਨੇ 'ਚ ਪਾ ਕੇ ਝਿੱਜਿਆਂ ਚੌਲਾਂ ਵਿੱਚ ਜਿਹਾ ਨੂੰ ਬਾਹਰ ਕਰਤਾ, ਭਗਵਾਨ ਉਸੇ ਅਲੋਪ ਹੋ ਗਏ ਤੇ ਲਕਸ਼ਮੀ ਬੜਾ ਮਖੌਲ ਕੀਤਾ, ਕਹਿੰਦੀ ਕਿਉਂ ਵੇਖਿਓ ਤੇਰੇ ਭਗ ਜਿਹੜੇ ਸੀ। ਇਹ ਕਹਿਣ ਲੱਗੇ ਭਗਵਾਨ ਜੀ, ਕਹਿੰਦਾ ਚੰਗਾ ਮੇਰਾ ਭਗ ਵੀ ਹੋ ਗਿਆ। ਉਸ ਵੇਲੇ ਰਾਣੀ ਬਣ ਕੇ ਜੋ ਕਬੀਰ ਕੋਲ ਆਈ, ਕਬੀਰ ਫਿਰ ਨੱਕੋਂ ਕਾਟੀ ਕਾਨੋਂ ਕਾਟੀ ਕਾਟ ਕੁੱਟ ਕੇ ਜਾਰੀ, ਸੁਖ ਨੂੰ ਸਭ ਉਹਨੂੰ ਨੱਕ ਕੰਨ ਵੜਦਾ ਸੀ ਤੇ ਮੂੰਹ ਹੀ ਮਾਰ ਕੇ ਪਿਛੇ ਦੇ ਪਾਰ ਖੋਲ ਦਿੱਤੀ ਸੀ, ਉਹ ਰੋਂਦੀ ਨੱਕ ਕਣਕ ਬਣਾ ਕੇ ਚਲੀ ਗਈ ਸੀ। ਕਹਿੰਦੇ ਵੇਖਿਆ ਮੇਰਾ ਭਗਤ ਕਿਹਾ ਜਿਹਾ ਸੀ, ਕਿਉਂ ਆਪਣੇ ਵਿੱਚ ਹੀ ਸਭ ਸੰਗੀ ਪਰਖ ਲਕਸ਼ਮੀ ਤੇ ਨਰਾਇਣ ਦੀ ਹੋਈ ਸੀ। ਉਹ ਸਾਖੀ ਬਾਬਤ ਕਹਿੰਦੇ ਹਨ ਜ਼ਿਕਰ ਕਰਦੇ ਤੇ
ਕਬੀਰ ਆਈ ਮੁਝੇ ਤਹਿ,
ਕਬੀਰ ਜੀ ਕਹਿੰਦੇ ਮੇਰੇ ਪਾਸ ਵੀ ਆਈ ਸੀ,
ਅਨੁਕ ਕਰੇ ਕਰ
ਕਦੇ ਤਾਣੀ ਮਨੋਹਰ ਵਾਲੀ ਬਣ ਕੇ ਕਦੇ ਰਾਣੀ ਬਣ ਕੇ ਰਸਮ ਦੇ ਚੜ੍ਹ ਚੜ੍ਹ ਕੇ
ਹਮ ਰਾਖੀ ਗੁਰ
ਆਪਣੇ ਸਤਿਗੁਰਾਂ ਨੂੰ ਭਾਈ ਸਾਨੂੰ ਰੱਖ ਲਿਆ ਹੈ
ਹੁਣ ਤੀਨੋਂ ਆ ਗਏ
ਹੁਣ ਸਾਨੂੰ ਸਗੋਂ ਨਮਸਕਾਰ ਕੀਤੀ ਵੰਦਨਾ ਕੀਤੀ ਅਸੀਂ ਉਹਨਾਂ ਸਤਿਗੁਰਾਂ ਨੂੰ ਨਮਸਕਾਰ ਕਰਦੇ ਹਾਂ ਜਿਹਨਾਂ ਨੇ ਸਾਨੂੰ ਰੱਖਿਆ ਹੈ ਉਹ ਉਸ ਨੂੰ ਆਪ ਦੇਖ ਉਪਦੇਸ਼ ਸੰਸਕ੍ਰਿਤ ਦੇ ਆਦੇਸ਼ਾਂ ਉਪਦੇਸ਼ ਦਾ ਵੀ ਹੈ ਉਹਨੂੰ ਉਪਦੇਸ਼ ਦਿੱਤਾ
ਕਬੀਰ ਸੋਈ ਮਾਰੀ ਹੈ
ਕੋਈ ਮਾਈ ਆਪਦੇ ਬੱਚੇ ਨੂੰ ਕੁੱਟ ਰਹੀ ਸੀ ਕਹਿੰਦੀ ਤੈਨੂੰ ਮਾਰ ਦੂੰ ਜਾਨੋ ਤੂੰ ਮੇਰੇ ਅੱਖੇ ਨਹੀਂ ਲੱਗਦਾ ਸੁਣ ਕੇ ਕਬੀਰ ਸਾਹਿਬ ਦੀ ਸਿੱਖਿਆ ਦਿੰਦੇ ਹਨ
ਕਬੀਰ ਸੋਈ ਮਾਰੀ ਹੈ
ਕਬੀਰ ਜੀ ਕਹਿੰਦੇ ਉਸ ਨੂੰ ਮਾਰਨਾ ਚਾਹੀਦਾ ਹੈ ਮਰਨ ਕਰਕੇ ਸੁੱਖ ਦੀ ਪ੍ਰਾਪਤੀ ਹੋਵੇ ਉਹ ਕੌਣ ਹੈ ਅਗਿਆਨ ਉਹ ਕੌਣ ਹੈ ਹੰਕਾਰ ਉਹ ਕੌਣ ਹੈ ਵਕਾਰ ਤੇ ਹੰਕਾਰਾਂ ਨੂੰ ਵਕਾਰ ਨੂੰ ਅਗਿਆਨ ਨੂੰ ਮਾਰਨਾ ਚਾਹੀਦਾ ਹੈ ਜਿਸਦੇ ਮਰਨੇ ਕਰਕੇ ਸੁੱਖ ਦੀ ਪ੍ਰਾਪਤੀ ਹੋਵੇ
ਭਲੋ ਭਲੋ ਸਭ ਕੋ ਕਹੇ
ਜਿਸ ਹੰਕਾਰ ਦੇ ਮਰਨੇ ਕਰਕੇ ਅਗਿਆਨ ਦੇ ਮਰਨੇ ਕਰਕੇ ਭਲੇ ਕੰਮ ਕਰਨੇ ਕਰਕੇ ਭਲਾ ਹੀ ਸਭ ਕੋਈ ਕਹਿੰਦਾ ਹੈ
ਗੁਰੂ ਨਾ ਮਾਨੈ
ਤੂੰ ਆਤਮਾ ਦਾ ਦੁੱਖ ਜੰਮਣ ਮਰਨ ਦਾ ਉਹਦੀ ਮ੍ਰਿਤੂ ਤੋਂ ਹੋਈ ਤੋਂ ਬਾਅਦ ਕੋਈ ਬੁਰਾ ਨਹੀਂ ਮੰਨਦਾ ਸਭ ਕੋਈ ਕਹਿੰਦੇ ਚੰਗਾ ਹੋਇਆ
ਕਬੀਰ ਰਾਤੀ ਹੋਵੇ ਕਾਰੀਆ
ਸਾਹਿਬ ਜੀ ਕਹਿੰਦੇ ਕਿ ਰਾਤਾਂ ਕਾਲੀਆਂ ਮੱਖੀਆਂ ਦੀਆਂ ਹੁੰਦੀਆਂ ਹਨ
ਕਾਲੇ ਉਭੇ ਜੰਗ
ਕਾਲੇ ਜਿਹੜੇ ਪਾਪੀ ਆਦਮੀ ਨੇ ਉਹ ਰਾਤ ਨੂੰ ਖੜੇ ਹੋ ਜਾਂਦੇ ਉਸ ਵੇਲੇ
ਲੈ ਪਾਹੇ ਉਸ ਧਾਵ
ਤੇ ਲੈ ਲੈ ਕੇ ਪਾਹੇ ਰਾਤਾਂ ਨੂੰ ਉੱਠ ਕੇ ਦੌੜਦੇ ਹੈ
ਇਹ ਜਾਨ ਮਾਰੇ ਭਗਵਾਨ
ਉਹ ਧਾਵ ਲੈ ਕੇ ਲੋਕਾਂ ਨੂੰ ਫਸਾ ਫਸਾ ਕੇ ਫਾਂਹੀਆਂ ਚ ਮਾਰ ਦਿੰਦੇ ਕੁੜੱਕੀਆਂ ਚ ਪਾ ਪਾ ਕੇ ਕਿਉਂ ਜਾਨਣਾ ਕਰੋ ਸਾਹ ਸਿੰਘ ਜੀ ਭਗਵਾਨ ਦੇ ਨਾਣੇ ਹੋਏ ਜਾਣੋ ਇਹ ਆਦਮੀ ਜਿਹੜੇ ਪਾਪੀ ਆਦਮੀ ਇਸੇ ਪ੍ਰਕਾਰ ਉਹ ਜਿਉਂਦੇ ਨਹੀਂ ਸਮਝਣੇ ਚਾਹੀਦੇ ਅੱਧ ਨਹੀਂ ਮਾਰੇ ਹੋਏ ਹੈ ਜਿਹੜੇ ਕੁਕਰਮਾਂ ਚ ਲੱਗੇ ਹੋਏ ਹੈ ਕਦੇ ਵੀ ਚੰਗਾ ਕੰਮ ਨਹੀਂ ਜਿਹੜੇ ਕਰਦੇ
ਕਬੀਰ ਰਾਤੀ ਹੋਵੇ ਕਾਲੀਆ
ਸਾਹਿਬ ਜੀ ਕਹਿੰਦੇ ਜਦੋਂ ਪਾਪਾਂ ਦੀਆਂ ਔਸਤਾਂ ਰੂਪੀ ਕਾਲੀਆਂ ਰਾਤਾਂ ਹੁੰਦੀਆਂ ਹਨ
ਕਾਲੇ ਉਭੇ ਜੰਤ
ਉਸ ਵੇਲੇ ਕਾਲੇ ਜਿਹੜੇ ਪਾਪੀ ਜੰਤ ਹੈ ਉਹ ਉਭੇ ਹਰ ਵਾਰ ਕਿਸ਼ਤ ਖੜੇ ਰਹਿੰਦੇ ਹਨ
ਮੈਂ ਪਾਹੇ ਉਸ ਧਾਰ
ਮੈਂ ਕਰਕੇ ਸਾਹਿਬ ਸੰਗਤ ਜੀ ਉਹ ਕੌਣ ਵਾਸਤੇ ਲੋਕਾਂ ਨੂੰ ਮੋਹਿਤ ਕਰਨ ਵਾਸਤੇ ਵਕਾਰਾਂ ਰੂਪੀ ਫਾਹੇ ਪਤੰਗਤ ਰੂਪੀ ਫਾਹੇ ਤੇ ਗੁਰਮਤ ਰੂਪੀ ਫਾਹੇ ਲੈ ਕੇ ਉਸ ਕੇ ਦੌੜਦੇ ਹਨ
ਇਹ ਜਾਨ ਮਾਰੇ ਭਗਵਾਨ
ਉਹ ਸਭ ਸਮੇਂ ਵੀ ਭਗਵਾਨ ਜੀ ਦੇ ਜਾਨੋ ਹੀ ਮਾਰੇ ਸਮਝ ਲਓ ਐਸੇ ਗੁਰਮੁਖ ਪੁਰਖ ਜਿਹੜੇ ਹਨ
ਅਜੀਰ ਚੰਗਲ ਦਾ ਦਰਵਾ
ਭਾਈ ਜੀ ਇੱਕ ਸਾਧੂ ਸੀ ਬੜੇ ਮਹਾਂਪੁਰਖ ਨੇ ਇੱਕ ਉਹਨੂੰ ਵੇਖ ਕੇ ਸਿਫਤ ਕਰਦੇ ਹੈ ਕਬੀਰ ਜੀ ਕਹਿੰਦੇ ਭਾਈ ਆ ਚੰਗਲ ਦਾ ਬੂਟਾ ਜਿਹੜਾ ਹੈ ਬੜਾ ਸੋਹਣਾ ਹੈ
ਡੇਰਿਓ ਧਾਤ ਪਲਾ
ਜਿਹਦੇ ਬਾਰੇ ਟੱਕੀ ਪੜਾਂ ਦੀ ਪੜਾਂ ਵੀ ਟੱਕੀ ਦਾ ਬਣਿਆ ਹੋਇਆ ਟੱਕੀ ਹੁੰਦੀ ਹੈ ਉਹ ਸਭ ਸਮੇਂ ਜੀ ਇਕੱਠੇ ਜਿੱਥੇ ਖਿੱਚਰੇ ਹੋਣ ਉਹਨਾਂ ਦੇ ਸਾਨੂੰ ਟੱਕੀ ਕਹੀ ਜਾਂਦੇ ਨੇ ਟੱਕੀ ਵਾਲੇ ਰਾਜੇ ਵਾਲੇ ਸੰਤ ਵੱਜਦੇ ਸੀ ਪਹਿਲਾਂ ਫਿਰ ਉਹ ਗਿਆਨ ਸੁਣਿਆ ਆਪਦਾ ਕਬਜ਼ਾ ਕਰ ਲਿਆ ਕਿ ਨਹਿਰ ਤੇ ਆਓ ਆਵਾਦ ਹੋਏ ਇਸ ਪ੍ਰਕਾਰ ਉਹ ਬੇੜੇ ਧਾਤ ਪਲਾਸ ਟੱਕੀ ਪਲਾਹਾਂ ਦੀ ਵਿੱਚ ਜਿਹੜਾ ਹੋਇਆ ਹੋਵੇ ਜਾਂ ਨਰਮਦੀਨ ਦਾ ਸ਼ਬਦ ਸਮਝਣਾ ਪਲਾਹ ਜਿਹੜਾ ਹੈ ਇਹਦੀ ਲੱਕੜੀ ਖੁਸ਼ਕ ਹੁੰਦੀ ਹੈ ਤੇ ਢੱਕ ਜਿਹੜਾ ਉਹਦੇ ਕੋਮਲ ਪੱਤਰੇ ਹੁੰਦੇ ਹੈ ਤੇ ਉਹ ਨਰਮਦੀਨ ਦਾ ਹਿਸਾਬ ਸਮਝਣਾ ਇਹਨਾਂ ਦਾ
ਕੋਈ ਕੀ ਚੰਦਨ ਹੋਏ ਰਹੇ
ਉਹ ਵੀ ਜਿਹੜੇ ਦਿਨ ਸਵਾਇਆ ਚੰਦਨ ਹੋ ਰਹਿੰਦੇ ਹਨ
ਅਤੇ ਜੋ ਚੰਦਨ ਪਾਸ
ਚੰਦਨ ਦੇ ਪਾਸ ਵੱਸਦੇ ਹਨ ਇਸੇ ਪ੍ਰਕਾਰ
ਕਬੀਰ ਚੰਦਨ ਦਾ ਦਰਵਾ
ਕਹਿੰਦੇ ਚੰਦਨ ਦੇ ਬੂਟੇ ਵੀ ਨਹੀਂ ਆਈ ਮਹਾਂਪੁਰਖ ਸੰਤ ਭਗਤ ਬੜੇ ਅੱਛੇ ਹਨ ਜਿਹਨਾਂ ਦੀ ਭਗਤੀ ਰੂਪ ਮਹਿਕ
ਹੈ ਉਹ ਢਾਕ ਪਲਾ
ਉਹ ਢੱਕਾਂ ਦੀ ਨਹੀਂ ਆਈ ਸਭ ਸਮੇਂ ਵੀ ਕੋਮਲ ਚਿੱਤ ਵਾਲੇ ਮਹਾਂਪੁਰਖ ਜਿਗਿਆਸੂਆਂ ਕਰਕੇ ਪਲਾ ਵੀ ਨਹੀਂ ਆਈ ਜਿਹਨਾਂ ਦੇ ਚਿੱਤੋਂ ਬਣਾਉਣ ਦੁਨੀਆਂ ਤੋਂ ਸੰਸਾਰ ਨੂੰ ਕੁਛ ਹੋਰ ਸਮਝ ਕੇ ਉਹ ਜਾਂ ਨਰਮਦੀਨ ਆਦਿਕ ਇਸਤਰੀ ਪੁਰਸ਼ਾਂ ਦਾ ਜਾਂ ਉੱਤਮ ਅਧਿਕਾਰੀ ਤੇ ਮੱਧਮ ਅਧਿਕਾਰੀ ਰੂਪ ਪਲਾਹਾਂ ਦੀ ਢੱਕੀ ਦਾ ਤੇ ਉਹ ਨਰਮਦੀਨ ਆਦਿਕ ਜਿਗਿਆਸੂ ਜਿਹੜੇ ਹਨ ਉੱਤਮ ਉਹ ਪੁਰਖਾਂ ਦੀ ਨਹੀਂ ਆਈ ਹੈ ਤੇ ਜਿਹੜੇ ਜਿਗਿਆਸੂ ਮੱਧਮ ਹੈ ਉਹ ਇਸਤਰੀਆਂ ਦੀ ਨਹੀਂ ਆਈ ਹੈ ਇਸ ਪ੍ਰਕਾਰ ਨਰਮਦੀਨ ਜਿਹੜੇ ਹੁੰਦੇ ਢੱਕੀ ਪਲਾਹਾਂ ਦੀ ਇਸੇ ਪ੍ਰਕਾਰ ਸਾਧ ਸੰਗਤ ਜੀ ਉਹ ਵਿਹੜੇ ਹੋਏ ਹਨ ਉੱਤਮ ਅਧਿਕਾਰੀਆਂ ਕਰਕੇ ਤੇ ਮੱਧਮ ਅਧਿਕਾਰੀਆਂ ਕਰਕੇ ਉੱਤਮ ਅਧਿਕਾਰੀ ਉਹ ਹੁੰਦੇ ਜਿਹਨਾਂ ਨੂੰ ਪਰਮੇਸ਼ਰ ਦੀ ਪ੍ਰਾਪਤੀ ਨਾ ਹੋਰ ਇੱਛਾ ਨਾ ਹੋਵੇ ਮੱਧਮ ਅਧਿਕਾਰੀ ਹੁੰਦੇ ਨਾਲ ਦੁਨੀਆਂ ਦੇ ਸੁੱਖ ਚਾਹੁੰਦੇ ਨੇ ਰੱਬ ਦੀ ਪ੍ਰਾਪਤੀ ਚਾਹੁੰਦੇ ਨੇ ਉਹਨਾਂ ਕਰਕੇ ਉਹ ਬਣੇ ਹੋਏ ਹਨ
ਕੋਈ ਧੀ ਚੰਦਨ ਹੋਏ
ਉਹ ਵੀ ਸਭ ਸਮੇਂ ਜੀ ਚੰਦਨ ਮਾਰੇ ਦੇ ਭਗਤ ਰੂਪ ਹੋ ਰਹੇ ਹਨ
ਅਤੇ ਜੋ ਚੰਦਨ
ਭਗਤਾਂ ਦੇ ਪਰਮੇਸ਼ਰ ਦੇ ਪਾਸ ਵੱਸਦੇ ਹਨ ਉਹ ਵੀ ਭਾਵ ਭਗਤੀ ਕਰਕੇ ਨਿਹਾਲ ਹੋ ਜਾਂਦੇ ਹਨ
ਕਬੀਰ ਬਾਸ ਬੜਾਈ ਬੂਬਿਆ
ਬਾਸ ਰੁਕ ਨੀ ਮੈਂ ਕਪੰਦੀ ਚੰਦਨ ਦੀ ਕਹਿੰਦੇ ਜਿਹੜਾ ਬਾਂਸ ਹੈ ਉਹ ਆਪਣੇ ਵੱਡੇ ਕੋਨੇ ਵਿੱਚ ਡੁੱਬ ਗਿਆ ਹੈ। ਦੂਸ਼ਣ ਹੋਣੇ ਕਰਕੇ ਚੰਨਣ ਦੀ ਵਾਸਨਾ ਬਾਂਸ ਕੀ ਪੈਂਦੀ। ਇਸੇ ਪ੍ਰਕਾਰ ਜਿਸ ਪੁਰਸ਼ ਦੇ ਅੰਦਰ ਵਰਨਾ ਸਰਵਣੀ ਕੰਢਾ ਕਿ ਮੈਂ ਖਦਾਨੇ ਵਰਨਦਾ ਖਦਾਨੇ ਗੋਦਦਾ ਹਾਂ ਹੰਕਾਰ ਕਿ ਮੈਂ ਵੱਡਾ ਹੈ। ਚੌਥਾ ਤੇ ਪੰਜਵਾਂ ਕੁਲ ਘਾਟੀ ਹੈ, ਆਪਣੀ ਕੁਲ ਨੂੰ ਆਪ ਹੀ ਨਾਸ ਕਰ ਲੈਂਦਾ ਹੈ, ਆਪੋ ਵਿੱਚ ਵੈਰੋਧ ਪਾਈ ਰੱਖਦਾ ਹਰ ਵਕਤ। ਇਹ ਕੁਲ ਘਾਟੀ ਦੇ ਪੰਜ ਦੋਸ਼ ਹੋਣੇ ਕਰਕੇ ਬਾਂਸ ਦੀ ਨਿਆਈ ਹੰਕਾਰੀ ਆਦਮੀ ਜਿਹੜਾ ਹੈ ਉਹ ਸਤਸੰਗ ਦੇ ਗੁਣ ਨਹੀਂ ਧਾਰਨ ਕਰਦਾ, ਭਾਵੇਂ ਰਵੇ ਸੰਗਤ ਵਿੱਚ।
ਕਬੀਰ ਬਾਂਸ ਬਡਾਈ
ਬੂਡੇ, ਬਾਂਸ ਜਿਹਨੇ ਬਡਾਈ ਵਿੱਚ ਡੁੱਬ ਗਿਆ ਹੈ ਕਿ ਮੈਂ ਵੱਡਾ ਹਾਂ, ਦੋ ਟੋਰੀਆਂ ਜਿੰਨਾ ਬੋਲਿਆ ਉਮਰ ਦਾ ਚੰਨਣ ਮੇਰੀ ਕੀ ਰੀਸ ਕਰ ਸਕਦਾ
ਹੈ।
ਕੁਲ ਘਾਟੀ ਹੋ ਕੇ ਡੁੱਬਣਾ
ਕਰੋ
ਚੰਨਣ ਦੀ ਜੜਾਂ ਚ ਚੰਨਣ ਹੁੰਦਾ, ਬਾਂਸ ਦੀਆਂ ਚ ਮੇਰੇ ਵਸਦਾ ਚੰਨਣ ਦੇ ਬਾਂਸ।
ਬਾਂਸ ਸੁਗੰਧ ਨਾ ਹੋਰ
ਬਾਂਸ ਦੀ ਖੁਸ਼ਬੂ ਨੀ ਪੈਂਦੀ ਹੈ। ਪੰਜ ਦੂਸ਼ਣ ਹੋਣੇ ਕਰਕੇ, ਚਾਰ ਦੂਸ਼ਣ ਹੋਣੇ ਕਰਕੇ
ਕਬੀਰ ਦੀਨ ਗਵਾਇਆ ਦੁਨੀ ਸਿਓ।
ਕਬੀਰ ਸਾਹਿਬ ਜੀ ਕਹਿੰਦੇ ਹਨ ਹੇ ਭਾਈ, ਜਿਸ ਆਦਮੀ ਨੂੰ ਦੁਨੀਆਂ ਮਾਇਆ ਵਿੱਚ ਲਾ ਕੇ ਦੀਨ ਆਪਦੇ ਧਰਮ ਨੂੰ ਗਵਾ ਲਿਆ, ਧਰਮ ਛੱਡ ਦਿੱਤਾ ਜਿਹਨਾਂ ਨੇ ਮਾਇਆ ਦੇ ਪਿੱਛੇ,
ਦੁਨੀ ਨਾ ਚਾਲੀ ਸਾ
ਮਾਇਆ ਤੋਂ ਨਾਲ ਕਿਸੇ ਦੇ ਚੱਲੀ ਨੀ, ਧਰਮ ਛੱਡ ਕੇ ਜਿਹੜਾ ਹੈ ਧਰਮ ਛੋੜ ਧਰਮ ਕੋਈ ਖਾਏ, ਜਿਨ ਧਰਮ ਹੀ ਛੱਡਤਾ ਉਹ ਪਦਾਰਥਾਂ ਨੂੰ ਕੀ ਉਹਦੇ ਨਾਲ ਜਾਣਗੇ। ਦੀਨ ਪ੍ਰਲੋਕ ਦਾ ਜੋ ਪਰਮੇਸ਼ਰ ਦੀ ਪ੍ਰਾਪਤੀ ਵਾਸਤੇ ਪ੍ਰਲੋਕ ਵਾਸਤੇ ਸਾਧਨ ਕਰਨੇ ਸੀ ਉਹ ਮਾਇਆ ਚ ਲੱਗ ਕੇ ਗਵਾ ਦੇਖਾ,
ਚਾਲੀ ਸਾ
ਮਾਇਆ ਦੇ ਨਾਲ ਚੱਲੀ ਨੀ ਹੈ।
ਪਾਏ ਕੁਹਾੜਾ ਮਾਰਿਆ
ਆਪਦੇ ਪੈਰਾਂ ਚ ਆਪ ਹੀ ਕੁਹਾੜਾ ਮਾਰ ਲਿਆ,
ਆਪਣੇ
ਆਦਮੀ ਆਪਦੇ ਹੱਥਾਂ ਨਾਲ ਆਪਦੇ ਪੈਰਾਂ ਤੇ ਆਪੇ ਕੁਹਾੜਾ ਮਾਰ ਲਿਆ। ਇਸੇ ਪ੍ਰਕਾਰ ਆਪਦੇ ਹੱਥ ਆਉਣਾ ਮਨ ਤੇ ਗਾਫਲਕਾਰੀ ਰੂਪ ਕੁਹਾੜਾ ਹੈ, ਤੇ ਆਪਣੇ ਪੈਰ ਅੰਤਾ ਕਰਨ ਦੇ ਅੰਦਰ ਆਪਣੀ ਕੁਰੀਤੀ ਦੇ ਨਾਲ ਆਪਣੀ ਕਟਾਰੀ ਆਪ ਤੋਂ ਮਾਰੀ ਮਨ ਆਪਣਾ ਤੀਨੋ ਸਾਠ, ਆਪਣੀ ਗਾਫਲਕਾਰੀ ਵਾਲਾ ਕੁਹਾੜਾ ਆਪਣੇ ਮਨ ਉੱਤੇ ਹੱਥ ਦੁਆਰਾ ਆਪਣੇ ਹਿਰਦੇ ਤੇ ਆਪ ਹੀ ਮਾਰ ਬੈਠਾ, ਆਪ ਹੀ ਆਪਣੇ ਗੁਣਾਂ ਦਾ ਨਾਸ ਕਰ ਲਿਆ।
ਗਾਫਲ ਆਪਣੇ
ਗਾਫਲਕਾਰੀ ਰੂਪ ਕੁਹਾੜਾ ਆਪਣੇ ਹੱਥੀਂ ਆਪਣੇ ਮਨ ਦੁਆਰਾ ਮਨ ਨੂੰ ਧਿਆਨ ਸੰਕਲਪ ਕਲਪ ਦੀ ਹੱਥ ਦੁਆਰਾ ਆਪਣੇ ਅੰਤਾ ਕਰਮ ਚ ਆਪ ਹੀ ਮਾਰ ਲਿਆ।
ਕਬੀਰ ਜਹਿ ਜਹਿ ਹੋ ਫਿਰਿਓ।
ਕਬੀਰ ਸਾਹਿਬ ਜੀ ਦੀ ਪਰਖ ਕਰਨ ਵਾਸਤੇ ਰਾਮਾਨੰਦ ਜੀ ਨੇ ਸਾਰੇ ਆਪਣੇ ਚੇਲਿਆਂ ਨੂੰ ਕਿਹਾ ਕਿ ਵੀ ਹੁਣ ਬਨਾਰਸੀ ਵਿੱਚ ਮੇਲਾ ਲੱਗਾ ਹੋਇਆ ਹੈ, ਜਾਓ ਸਾਰੇ ਵੇਖ ਆਓ। ਵੇਖਣ ਵਾਸਤੇ ਸਾਰੇ ਰਾਮਾਨੰਦ ਦੇ ਚੇਲੇ ਗਏ। ਕਬੀਰ ਜੀ ਨੂੰ ਕਹਿਣ ਲੱਗੇ ਤੁਸੀਂ ਵੀ ਮਹਾਰਾਜ ਆਇਓ ਵੇਖ ਆਓ। ਜਦੋਂ ਮੇਲਾ ਦੇਖ ਕੇ ਸਾਰੇ ਰਾਮਾਨੰਦ ਦੇ ਚੇਲੇ ਵਾਪਸ ਆਏ, ਕਹਿਣ ਲੱਗੇ ਵੀ ਬੜਾ ਰੰਗ ਰਾਗ ਹੋ ਰਿਹਾ ਸੀ, ਬੜੇ ਤਮਾਸ਼ੇ ਵੇਖੇ, ਬੜੀਆਂ ਚੀਜ਼ਾਂ ਵੇਖ ਕੇ ਆਏ ਅਸੀਂ, ਤੇ ਸਾਰਿਆਂ ਨੂੰ ਮਹਿਮਾ ਕੀਤੀ। ਤੇ ਕਬੀਰ ਸਾਹਿਬ ਰਾਮਾਨੰਦ ਜੀ ਨੂੰ ਪੁੱਛਿਆ ਗਿਆ ਕਬੀਰ ਤੂੰ ਕੀ ਵੇਖ ਕੇ ਆਇਆ। ਕਬੀਰ ਸਾਹਿਬ ਜੀ ਨੂੰ ਉਸ ਉੱਤਰ ਦਿੱਤਾ ਰਾਮਾਨੰਦ ਜੀ ਦੇ
ਤਾਂ ਜੈ ਜੈ ਹਾਂ
ਜੀ, ਕਹਿੰਦੇ ਮੈਂ ਵੀ ਮਹਾਰਾਜ ਜਿੱਥੇ ਜਿੱਥੇ ਫਿਰਿਆ ਸੀ
ਤੁਹਾਡੇ
ਸੇਵਕ ਕੌਂਟ ਕੇ ਤਮਾਸ਼ੇ ਤਾਂ ਕੌਣ ਨਹੀਂ ਹੋ ਰਹੇ ਸੀ, ਇਹ ਸਾਰੇ ਨਾਵਨ ਤਮਾਸ਼ੇ ਹੋ ਰਹੇ ਸਨ।
ਰਾਮ ਸਮੇਰੀ ਬਾਹਰ,
ਇੱਕ ਰਾਮ ਦੇ ਪਿਆਰੇ ਸੰਤ ਮਿਲੇ ਸਨ, ਉਹਨਾਂ ਤੋਂ ਬਾਹਰ ਬਗੈਰ
ਮੇਰੇ
ਸਾਰੀ ਉਜਾੜੀ ਸੀ। ਅਸਾਂ ਪ੍ਰਦੇਸ਼ ਦੇ ਪਿਆਰ ਤੋਂ ਬਗੈਰ ਜਿਹੜਾ ਕਿਸੇ ਦਾ ਮਿਲਾਪ ਹੈ ਉਹ ਯਾਦ ਉਹਨੂੰ ਸਮਝਿਆ ਹੈ। ਸੁਣ ਕੇ ਰਾਮਾ ਨੂੰ ਨਿਸ਼ਚਾ ਕਰ ਲਿਆ ਕਿ ਕਬੀਰ ਦਾ ਵਾਹਿਗੁਰੂ ਤੋਂ ਬਿਨਾਂ ਹੋਰ ਕੋਈ ਇੰਨਾ ਪਿਆਰ ਨਹੀਂ ਹੈ।
ਕਬੀਰ ਸੰਤਨ ਕੀ ਝੂੜੀਆ ਭਲੀ,
ਕਬੀਰ ਸਾਹਿਬ ਜੀ ਕਹਿੰਦੇ ਸੰਤਾਂ ਮਹਾਤਮਾ ਦੀ ਝੂੜੀਆ ਜਿਹੜੀ ਚੰਗੀ ਛਪਰੀ ਬੰਨੀ ਬਿਨਾ ਹੋਵੇ, ਉਸ ਤਰ੍ਹਾਂ ਹੀ ਲੱਕੜਾਂ ਰੱਖ ਕੇ ਤੇ ਕੱਖ ਚਿੱਟੇ ਹੋਏ ਹੋਣ, ਉਹ ਝੂੜੀ ਚੰਗੀ ਹੈ, ਕੁੱਲੀ ਚੰਗੀ ਹੈ।
ਮਾਠਕ ਸੱਤੀ ਦਾਰ,
ਸੱਤੀ ਕੁਛ ਕੰਮ ਕਰਨ ਵਾਲੇ ਖੋਟੇ ਕੰਮ ਕਰਨ ਵਾਲੇ ਹੈ, ਉਹਨਾਂ ਦਾ ਪਿੰਡ ਵੀ ਭੱਟ ਵੀ ਨਹੀਂ ਆਏ ਹੈ, ਸਾਨੂੰ ਭਗਤੀ ਪਵੇ ਹੈ ਜਾਂ ਪਿੰਡ
ਆਗ ਲੱਗੂ ਤੇ ਤੌਲਾਂ ਪੱਕੀਆਂ ਮਕਾਨਾਂ ਵੀ ਅੱਗ ਨਾਲ ਸੜ ਜਾਣਗੇ ਜੇ ਇਹ ਨਾ ਹੀ ਹਰ ਕੋ
ਪਰਮੇਸ਼ਰ ਦਾ ਭਜਨ ਸਿੰਘ ਨਾਮ ਹੈ ਹੀ ਨੀ ਉਹਨਾਂ ਪੱਕਿਆਂ ਮੰਦਰਾਂ ਤੋਂ ਕੀ ਲੈਣਾ ਹੈ ਇਹ ਸਾਧ ਸੰਗ ਜੀ ਇਹੋ ਹੀ ਦਰਬਾਰ ਹੀ ਸਜਦਾ ਹੈ ਜਿਸ ਮਹਾਤਮਾ ਨੇ ਕਿਹਾ ਜੀ ਤੇ ਨਾਮ ਜਪੀਏ ਤੇ ਪਿਆਰੇ